ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਉਰ ਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਧਸੂਦਨ ਹਰ ਮਾਧੋ ਪ੍ਰਾਨਾ ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮੇਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਹਰ ਹਰ ਮਹਾਂਪੁਰਖ ਗੁਰ ਮੇਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਇਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ ਕਬੀਰ ਪੂੰਗਰਾ ਰਾਮ ਅੱਲਾ ਕਾ ਸਭ ਗੁਰ ਪੀਰ ਹਮਾਰੇ ਸਰਵਰੇ ਕਾਇਨਾਤ ਵਾਲੀਏ ਕੁਲ ਆਲਮ ਗਰੀਬ ਨਿਵਾਜ ਭਗਤ ਵਸ਼ਲ ਦਸਾਂ ਪਾਤਸ਼ਾਹੀਆਂ ਦੀ ਜੋਤ ਪ੍ਰਭੂ ਭਗਤਾਂ ਦਾ ਕੋਮਲ ਹਿਰਦਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਅੰਮ੍ਰਿਤ ਵੇਲੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁੱਠ ਕਰਕੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ, ਜਿੱਥੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਸਮੇਂ ਦੀ ਉਡੀਕ ਬੜੀ ਹੀ ਸ਼ਿੱਦਤ ਨਾਲ ਕੀਤੀ ਜਾ ਰਹੀ ਹੈ, ਉੱਥੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਕੀਆਂ ਸੰਗਤਾਂ ਸਤਿਗੁਰਾਂ ਦੇ ਹਜ਼ੂਰ ਜੁੜ ਬੈਠੀਆਂ ਹਨ, ਜਿੱਥੇ ਆਪ ਜੀ ਨੇ ਮੁੱਖ ਵਾਕ ਦੀ ਵਿਚਾਰ ਸਰਵਣ ਕਰਨੀ ਹੈ। ਉੱਥੇ ਅੱਜ ਦਾ ਇਹ ਪਵਿੱਤਰ ਦਿਹਾੜਾ 15 ਭਗਤਾਂ ਵਿੱਚੋਂ ਪ੍ਰਭੂ ਭਗਤ ਕਬੀਰ ਸਾਹਿਬ ਜੀ ਦੇ ਆਗਮਨ ਦਿਹਾੜੇ ਜਨਮ ਦਿਹਾੜੇ ਦੇ ਰੂਪ ਵਿੱਚ ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਨੇ ਮਨਾਇਆ ਜਾ ਰਿਹਾ ਹੈ। ਸਿੱਖ ਕੌਮ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੁੱਚੇ ਪ੍ਰਬੰਧ ਰਾਹੀਂ ਭਗਤ ਕਬੀਰ ਸਾਹਿਬ ਜੀ ਦੇ ਆਗਮਨ ਦਿਹਾੜੇ ਨੂੰ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਉਂਦਿਆਂ ਜਿੱਥੇ ਪਰਸੋਂ ਦੇ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਨਿਰੰਤਰ ਪ੍ਰਵਾਹ ਚੱਲ ਰਹੇ ਹਨ, ਅੱਜ 9:30 ਵਜੇ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਹੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋਣੀ ਹੈ। ਆਓ ਕੁਛ ਸਮਾਂ ਪ੍ਰਭੂ ਭਗਤ ਕਬੀਰ ਸਾਹਿਬ ਜੀ ਨੇ ਜੋ ਸਾਨੂੰ ਸਿਧਾਂਤ ਬਖਸ਼ਿਸ਼ ਕੀਤਾ ਉਹਨਾਂ ਦੀ ਪਵਿੱਤਰ ਬਾਣੀ ਵਿੱਚੋਂ ਜੋ ਗੁਰਮਤਿ ਦਾ ਸੰਕਲਪ ਹੈ ਉਹਨੂੰ ਰਲ ਮਿਲ ਕੇ ਆਪਾਂ ਸਾਂਝਿਆਂ ਕਰੀਏ ਅਤੇ ਉਸ ਤੋਂ ਬਾਅਦ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ ਆਪ ਸੰਗਤਾਂ ਨਾਲ ਸਾਂਝੀ ਕੀਤੀ ਜਾਣੀ ਹੈ। ਸਭ ਤੋਂ ਪਹਿਲਾਂ ਦਾਸ ਦੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਦੇ ਵਿੱਚ ਸਾਰੇ ਲਗਾਓ। ਭਗਤ ਕਬੀਰ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਫਤਿਹ ਸਾਰੇ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਸ਼ਬਦ ਭਜ ਧਾਤੂ ਤੋਂ ਬਣਿਆ ਹੋਇਆ ਜਿਹਦਾ ਅੱਖਰੀ ਅਰਥ ਹੈ ਵੰਡਣ ਵਾਲਾ। ਗੁਰਬਾਣੀ ਅੰਦਰ ਭਗਤ ਦੀ ਪਰਿਭਾਸ਼ਾ ਦਿੰਦਿਆਂ ਜਿੱਥੇ ਸਤਿਗੁਰੂ ਜੀ ਨੇ ਭਗਤ ਦੇ ਜੀਵਨ ਦਾ ਆਧਾਰ ਪਰਮੇਸ਼ੁਰ ਦਾ ਨਾਮ ਦੱਸਿਆ, ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ। ਸ਼ਬਦੋਂ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ। ਉੱਥੇ ਭਗਤ ਦਾ ਜੀਵਨ ਵੀ ਦੱਸਿਆ, ਮਤ ਹੁੰਦੀ ਹੋਏ ਇਆਣਾ ਤਾਣ ਹੁੰਦੇ ਹੋਏ ਨਤਾਣਾ ਅਣ ਹੁੰਦਾ ਆਪ ਵੰਡਾਏ ਕੋ ਐਸਾ ਭਗਤ ਸਦਾਏ। ਜੀਵਨ ਵਿੱਚ ਸ੍ਰੇਸ਼ਟ ਮਤ ਧਾਰਨ ਕਰਕੇ ਵੀ ਜਿਹੜਾ ਆਪਣੇ ਆਪ ਨੂੰ ਹਮੇਸ਼ਾ ਇਆਣਾ ਹੀ ਸਮਝੇ, ਸਰੀਰਕ ਤੌਰ 'ਤੇ ਆਤਮਕ ਤੌਰ 'ਤੇ ਬਲ ਪ੍ਰਾਪਤ ਕਰਕੇ ਫਿਰ ਵੀ ਆਪਣੇ ਆਪ ਨੂੰ ਬਲਹੀਣ ਨਿਤਾਣਾ ਹੀ ਸਮਝੇ ਉਹਨੂੰ ਪ੍ਰਭੂ ਦਾ ਭਗਤ ਕਿਹਾ ਜਾਂਦਾ। ਜਿਹੜਾ ਸਾਰੀ ਉਮਰ ਕੁਝ ਨਾ ਕੁਝ ਹੱਥੋਂ ਦੇ ਕੇ ਸੰਸਾਰ ਨੂੰ ਕੁਝ ਨਾ ਕੁਝ ਵੰਡਦਾ, ਜਦੋਂ ਅਣਹੋਂਦ ਹੋਵੇ ਸਭ ਕੁਝ ਵੀ ਵੰਡਿਆ ਜਾਵੇ ਤੇ ਪ੍ਰਭੂ ਭਗਤ ਆਪਣਾ ਆਪ ਵੀ ਵੰਡਾਉਣ ਵਾਸਤੇ ਤੁਰ ਪੈਂਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਚਾਰ ਉਦਾਸੀਆਂ ਸਮੇਂ ਵੱਖ ਵੱਖ ਭਗਤ ਸਾਹਿਬਾਨ ਦੇ ਅਸਥਾਨਾਂ ਤੇ ਜਾ ਕੇ ਭਗਤ ਬਾਣੀ ਨੂੰ ਇਕੱਤਰ ਕੀਤਾ ਔਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰਗੱਦੀ ਬਖਸ਼ਿਸ਼ ਕਰਨ ਲੱਗਿਆਂ ਸਤਿਗੁਰਾਂ ਨੇ ਸਭ ਤੋਂ ਵੱਡੀ ਜ਼ਿੰਮੇਵਾਰੀ ਗੁਰਬਾਣੀ ਦੀ ਸੰਭਾਲ ਅਤੇ ਇਹਦਾ ਪ੍ਰਚਾਰ ਦੱਸਿਆ ਸੀ। ਸੀਨੇ ਬਸੀਨੇ ਇਹ ਬਾਣੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਪਹੁੰਚੀ। ਉਹਨਾਂ ਨੇ ਰਾਮਸਰ ਸਾਹਿਬ ਦੇ ਅਸਥਾਨ 'ਤੇ ਜਦੋਂ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਪੋਥੀ ਪਰਮੇਸ਼ਰ ਕਾ ਥਾਨ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ, ਉਸ ਵੇਲੇ ਸਤਿਗੁਰੂ ਜੀ ਨੇ 15 ਭਗਤਾਂ ਦੀ ਬਾਣੀ ਨੂੰ, ਜਿਨ੍ਹਾਂ ਦੀ ਬਾਣੀ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨ ਦੀ ਪ੍ਰੇਰਨਾ ਕਰਦੀ ਸੀ, ਜਿਨ੍ਹਾਂ ਦੀ ਬਾਣੀ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮੇਲ ਖਾਂਦਾ ਸੀ, ਜਿਸ ਬਾਣੀ ਵਿੱਚੋਂ ਮਨੁੱਖਤਾ ਦੇ ਭਲੇ ਦੀ ਜਾਚਨਾ, ਜਾਤ ਪਾਤ, ਵਰਨ ਵੰਡ, ਊਚ ਨੀਚ, ਭਿੰਨ ਭੇਦ, ਇਹਦੇ ਵਿਤਕਰੇ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਗਈ ਹੋਵੇ, ਇਸ ਕਸਵੱਟੀ 'ਤੇ ਪਰਖ ਕੇ 15 ਭਗਤਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਕਰਵਾਇਆ ਸੀ। ਉਹਨਾਂ 15 ਭਗਤਾਂ ਵਿੱਚੋਂ ਪ੍ਰਭੂ ਭਗਤ ਭਗਤ ਕਬੀਰ ਜੀ, ਜਿਨ੍ਹਾਂ ਦਾ ਆਗਮਨ, ਜਿਨ੍ਹਾਂ ਦਾ ਜਨਮ ਬਨਾਰਸ ਦੀ ਧਰਤੀ 'ਤੇ, ਭਾਵੇਂ ਕਿ ਸੰਮਤ ਸਾਲ ਦੇ ਸੰਬੰਧ ਵਿੱਚ ਵੱਖ ਵੱਖ ਵਿਦਵਾਨਾਂ ਦੇ ਮਤਭੇਦ ਨੇ, ਪਰ ਬਹੁਤੇ ਵਿਦਵਾਨਾਂ ਦੀ ਜਿਹੜੀ ਰਾਏ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਉਪਦੇਸ਼ ਅਤੇ ਬਾਣੀਕਾਰ ਜੋ ਇੱਕ ਛੋਟਾ ਜਿਹਾ ਕਿਤਾਬ ਜਿਹਾ ਛਾਪ ਕੇ ਵੰਡਿਆ ਜਾਂਦਾ ਫਰੀ ਲਿਟਰੇਚਰ ਦੇ ਰੂਪ ਵਿੱਚ, ਉਹਦੇ ਵਿੱਚ ਵੀ ਇਸ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਗਈ ਹੈ ਕਿ ਪ੍ਰਭੂ ਭਗਤ ਭਗਤ ਕਬੀਰ ਜੀ ਦਾ ਜਨਮ, ਉਹਨਾਂ ਦਾ ਆਗਮਨ 1398 ਦੇ ਵਿੱਚ ਹੋਇਆ, ਭਾਵ ਤਕਰੀਬਨ ਅੱਜ ਤੋਂ 7 ਸਦੀਆਂ ਪਹਿਲਾਂ ਭਗਤ ਕਬੀਰ ਸਾਹਿਬ ਜੀ ਇਸ ਜਗਤ ਵਿੱਚ ਪ੍ਰਗਟ ਹੋਏ। ਉਹਨਾਂ ਦੀ ਆਪਣੀ ਪਾਵਨ ਬਾਣੀ ਵਿੱਚੋਂ ਇਹ ਸਪਸ਼ਟ ਹੁੰਦਾ ਕਿ ਜੁਲਾਇਆਂ ਦੀ ਕੁੱਲ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਆਗਮਨ ਹੋਇਆ। ਉਹਨਾਂ ਦੇ ਬਚਨ ਨੇ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣ ਹਾਰ, ਜਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਮੈ ਕਬੀਰ। ਜਦੋਂ ਬਨਾਰਸ ਦੀ ਧਰਤੀ 'ਤੇ ਉੱਚੀ ਜਾਤ ਵਾਲੇ ਭਗਤ ਕਬੀਰ ਜੀ ਨੂੰ ਤਾਨੇ ਤੇ ਮਿਹਣੇ ਦਿੰਦੇ ਸਨ, ਉਦੋਂ ਵੀ ਭਗਤ ਕਬੀਰ ਸਾਹਿਬ ਜੀ ਨੇ ਸੰਬੋਧਨ ਹੋ ਕੇ ਇਹੀ ਬਚਨ ਕਹੇ ਨੇ, ਹੇ ਬ੍ਰਾਹਮਣ, ਜੇ ਤੂੰ ਇਸ ਗੱਲ ਦਾ ਮਾਣ ਕਰਦਾ ਵੀ ਤੇਰੀ ਉੱਚੀ ਜਾਤ ਹੈ, ਤੇਰੇ ਗਲੇ ਦੇ ਵਿੱਚ ਜਨੇਊ ਹੈ, ਮੈਂ ਜੁਲਾਇਆਂ ਦੀ ਕੁੱਲ ਵਿੱਚ ਪੈਦਾ ਹੋ ਕੇ ਖੱਡੀ ਵਿੱਚ ਜਿਹੜਾ ਤਾਣਾ ਤਣਦਾ ਹਾਂ, ਕੱਪੜਾ ਬੁਣਦਾ ਹਾਂ, ਜਿਸ ਸੂਤਰ ਦਾ ਤੂੰ ਜਨੇਊ ਵੱਟ ਕੇ ਪਾਉਣਾ, ਉਸ ਸੂਤਰ ਦੇ ਉਸ ਧਾਗੇ ਦੇ ਮੇਰੇ ਘਰ ਦੇ ਵਿਹੜੇ ਵਿੱਚ ਢੇਰ ਲੱਗੇ ਹੋਏ ਨੇ, ਅੰਬਾਰ ਲੱਗੇ ਹੋਏ ਨੇ। ਉੱਥੇ ਸੰਬੋਧਨ ਕਰਕੇ ਕਿਹਾ ਕਿ ਇਹ ਠੀਕ ਹੈ, ਤੂੰ ਬ੍ਰਾਹਮਣ ਹੈ ਅਤੇ ਮੈਂ ਕਾਂਸ਼ੀ ਦੇ ਵਿੱਚ ਰਹਿਣ ਵਾਲਾ ਜੁਲਾਹਾ, ਪਰ ਮੇਰੀ ਗੱਲ ਧਿਆਨ ਨਾਲ ਸੁਣ, ਤੂੰ ਇੰਨੀ ਉੱਚੀ ਕੁੱਲ ਵਿੱਚ ਪੈਦਾ ਹੋ ਕੇ ਵੀ ਫਿਰ ਵੀ ਵੱਡੇ ਵੱਡੇ ਰਾਜਿਆਂ ਕੋਲੋਂ, ਜ਼ਿਮੀਂਦਾਰਾਂ ਕੋਲੋਂ ਦਾਨ ਹੀ ਮੰਗਦਾ ਰਹਿੰਦਾ, ਮੈਂ ਤਾਂ ਪ੍ਰਭੂ ਨਾਲ ਪ੍ਰੀਤ ਜੋੜ ਕੇ ਆਪਣੇ ਆਪ ਨੂੰ ਇਸ ਤੋਂ ਬਹੁਤ ਉੱਚਿਆਂ ਕਰ ਲਿਆ। ਇਹ ਭਗਤ ਕਬੀਰ ਸਾਹਿਬ ਦੇ ਇਨਕਲਾਬੀ ਬਚਨ ਨੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਨੇ। ਹਮ ਘਰ ਸੂਤ ਤਨੈ ਨਿਤ ਤਾਨਾ, ਕੰਠ ਜਨੇਊ ਤੁਮਾਰੇ, ਤੁਮ ਤੋ ਬੇਦ ਪੜੋ ਗਾਇਤਰੀ, ਗੋਬਿੰਦ ਹਿਰਦੈ ਹਮਾਰੇ, ਮੇਰੀ ਜੇਬਾ ਬਿਸ਼ਨ ਨੈਣ ਨਰਾਇਣ, ਹਿਰਦੈ ਬਸੈ ਗੋਬਿੰਦਾ, ਜਮ ਦੁਆਰ ਜਬ ਪਕਰ ਸਬਵਰੇ, ਤਬ ਕਿਆ ਕੈਸ ਮੁਕੰਦਾ। ਕਹਿਣ ਲੱਗੇ ਤੂੰ ਅੱਜ ਤੱਕ ਆਪਣੇ ਆਪ ਨੂੰ ਆਗੂ ਅਤੇ ਗਰੀਬ ਲੋਕਾਂ ਨੂੰ ਕੇਵਲ ਗਊਆਂ ਦੀ ਤਰ੍ਹਾਂ ਸਮਝਦਾ ਰਿਹਾ, ਆਪਣੇ ਆਪ ਨੂੰ ਗਵਾਲਾ ਦੱਸਦਾ ਰਿਹਾ, ਪਰ ਕਿਹੋ ਜਿਹਾ ਮਾਲਕ ਹੈ, ਕਿਹੋ ਜਿਹਾ ਤੂੰ ਗਵਾਲਾ ਹੈ। ਕਦੇ ਇਹਨਾਂ ਜੀਵ ਰੂਪੀ ਗਊਆਂ ਨੂੰ ਤੂੰ ਬੇੜੀ ਵਿੱਚ ਚੜ੍ਹਾ ਕੇ ਪਾਰਲੇ ਪਾਸੇ ਪਰਮਾਰਥ 'ਤੇ ਲਿਜਾ ਕੇ ਆਤਮਕ ਭੋਜਨ ਦੀ ਖੁਰਾਕ, ਇਹਨਾਂ ਨੂੰ ਨਾਮ ਸਿਮਰਨ ਦ੍ਰਿੜ ਕਰਵਾਇਆ? ਨਹੀਂ, ਸਗੋਂ ਤੂੰ ਅੱਜ ਤੱਕ ਕਰਮ ਕਾਂਡਾਂ ਵਿੱਚ ਹੀ ਫਸਿਆ ਰਿਹਾ। ਹਮ ਗੋਰੂ ਤੁਮ ਗੁਆਰ ਗੁਸਾਈ, ਜਨਮ ਜਨਮ ਰਖਵਾਰੇ, ਕਬਹੂ ਨਾ ਪਾਰ ਉਤਾਰ ਚੜ੍ਹਾਇਓ, ਕੈਸੇ ਖਸਮ ਹਮਾਰੇ। ਤੂੰ ਬਾਹਮਣ ਮੈਂ ਕਾਂਸ਼ਿਕ ਜੁਲਾਹਾ। ਕਹਿਣ ਲੱਗੇ ਤੂੰ ਆਪਣੇ ਆਪ ਨੂੰ ਬ੍ਰਾਹਮਣ ਮੰਨਦਾ ਅਤੇ ਮੈਨੂੰ ਤੂੰ ਕਾਂਸ਼ੀ ਦਾ ਜੁਲਾਹਾ ਕਹਿਣਾ। ਤੂੰ ਬਾਹਮਣ ਮੈਂ ਕਾਂਸ਼ਿਕ ਜੁਲਾਹਾ, ਬੂਝੋ ਮੋਰ ਗਿਆਨਾ, ਤੁਮ ਤੋ ਜਾਚੇ ਭੂਪਤ ਰਾਜੇ, ਹਰ ਸਿਉ ਮੋਰ ਧਿਆਨਾ। ਦੱਸ ਤੂੰ ਵੱਡਾ ਜਾਂ ਮੈਂ ਵੱਡਾ? ਤੂੰ ਇੰਨਾ ਵੱਡਾ ਹੋ ਕੇ ਵੀ ਰਾਜਿਆਂ ਕੋਲੋਂ ਜਿਮੀਦਾਰਾਂ ਕੋਲੋਂ ਅਜੇ ਤੱਕ ਮੰਗੀ ਜਾਂਦਾ, ਪਰ ਮੇਰਾ ਧਿਆਨ ਮੇਰੀ ਸੁਰਤ ਤਾਂ ਜੁਲਾਹਿਆਂ ਦੀ ਕੁੱਲ ਵਿੱਚ ਪੈਦਾ ਹੋ ਕੇ ਪਰਮੇਸ਼ਰ ਨਾਲ ਜੁੜ ਗਈ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਇਸ ਗੱਲ ਦੀ ਸਾਖੀ ਭਰੀ ਹੈ। ਬੁੰਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ। ਜਦੋਂ ਖੱਡੀ ਵਿੱਚ ਤਾਣਾ ਤਣਦਿਆਂ ਕੱਪੜਾ ਬੁਣਦਿਆਂ ਹੱਥਾਂ ਪੈਰਾਂ ਨਾਲ ਭਾਵੇਂ ਕੱਪੜਾ ਬੁਣਦੇ ਸਨ, ਤਾਣਾ ਤਣਦੇ ਸਨ, ਪਰ ਸੁਰਤ ਇਹਦੇ ਤੋਂ ਉੱਪਰ ਚੁੱਕ ਕੇ ਬੁੰਨਣਾ ਤੰਨਾ ਤਿਆਗ ਕੈ, ਸੁਰਤ ਜਿਹੜੀ ਸੀ ਉਹ ਇਹਦੇ ਵਿੱਚ ਨਹੀਂ ਸੀ ਜੋੜੀ ਹੋਈ। ਹੱਥਾਂ ਪੈਰਾਂ ਨਾਲ ਖੱਡੀ ਦੇ ਵਿੱਚ ਤਾਣਾ ਤਣਦੇ, ਕੱਪੜਾ ਬੁਣਦੇ, ਕਿਉਂਕਿ ਕਿਰਤ ਕਰਦੇ ਸਨ, ਪਰ ਆਪਣੀ ਸੁਰਤ ਨੂੰ ਨਿਰੰਕਾਰ ਵੇ ਜੋੜਿਆ ਹੋਇਆ ਸੀ। ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ, ਜਿਹਨੂੰ ਲੋਕੀ ਨੀਵੀਂ ਕੁਲ ਦਾ ਸ਼ੂਦਰ ਜਾਤ ਵਿੱਚ ਪੈਦਾ ਹੋਇਆ ਜੁਲਾਹਾ ਕਹਿੰਦੇ ਸਨ, ਉਹ ਗੁਣਵਾਨ ਬਣ ਗਿਆ। ਭਾਵ ਉਹ ਉੱਚੀ ਪਦਵੀ ਨੂੰ ਭਗਤ ਕਬੀਰ ਸਾਹਿਬ ਜੀ ਨੇ ਹਾਸਲ ਕੀਤਾ, ਲੋਕ ਹੱਥ ਵਿੱਚ ਮਾਲਾ ਪਕੜ ਕੇ ਮਾਲਾ ਦੇ ਮਣਕੇ ਫੇਰ ਕੇ ਵਿਖਾਵਾ ਕਰਦੇ ਸਨ, ਪਰ ਭਗਤ ਕਬੀਰ ਸਾਹਿਬ ਨੇ ਰਸਨਾ ਤੋਂ ਰਾਮ ਰਾਮ ਜਪਦਿਆਂ ਐਸਾ ਗੇੜਾ ਦਿੱਤਾ ਕਿ ਰਸਨਾ ਹੀ ਮਾਲਾ ਬਣ ਗਈ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸਰਾਮ। ਭਗਤ ਕਬੀਰ ਸਾਹਿਬ ਜੀ ਨੇ ਕਰਮ ਕਾਂਡਾਂ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ, ਪੰਡਿਆ ਕਵਨ ਕੁਮਤ ਤੁਮ ਲਾਗੇ, ਬੂਢੋਗੇ ਪਰਿਵਾਰ ਸਕਲ ਸਿਉ ਰਾਮ ਨ ਜਪੋ ਅਭਾਗੇ, ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਾਤਨੀ ਜਾਨੀ ਕੈਸੇ ਉਤਰ ਸਪਾਰਾ। ਭਗਤ ਕਬੀਰ ਸਾਹਿਬ ਨੇ ਕੇਵਲ ਇੱਕ ਪਰਮੇਸ਼ਰ ਦੀ ਪੂਜਾ ਨਾਲ ਸਾਨੂੰ ਜੋੜਿਆ, ਉਹਨਾਂ ਦੇ ਬਚਨ ਨੇ ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਜਦੋਂ ਕੋਈ ਮਨੁੱਖ ਕਿਸੇ ਅਲਪ ਸ਼ਕਤੀ ਦੀ ਪੂਜਾ ਵਿੱਚ ਜੁੜਦਾ, ਪਰਮੇਸ਼ਰ ਤੋਂ ਟੁੱਟ ਕੇ ਮੂਰਤੀਆਂ ਜਾਂ ਪੱਥਰਾਂ ਦੀ ਪੂਜਾ ਵਿੱਚ, ਤੇ ਭਗਤ ਕਬੀਰ ਸਾਹਿਬ ਜੀ ਨੇ ਬੜੀ ਸਖਤੀ ਦੇ ਨਾਲ ਉਸ ਪਾਸੇ ਤੋਂ ਮਨੁੱਖਤਾ ਨੂੰ ਮੋੜਨ ਦਾ ਯਤਨ ਕੀਤਾ। ਉਹਨਾਂ ਦੇ ਬਚਨ ਨੇ ਕਬੀਰ ਠਾਕੁਰ ਪੂਜੈ ਮੋਲ ਲੈ, ਮਨ ਹੱਠ ਤੀਰਥ ਜਾਏ, ਦੇਖਾ ਦੇਖੀ ਸਵਾਂਗ ਧਰ, ਭੁੱਲੇ ਭਟਕਾ ਖਾਹੇ। ਕਹਿੰਦੇ ਜਿਹੜੇ ਲੋਕ ਮੁੱਲ ਲੈ ਕੇ ਪੱਥਰ ਉਹਨਾਂ ਨੂੰ ਠਾਕੁਰ ਕਹਿ ਕੇ ਪੂਜਦੇ ਨੇ, ਮਨ ਹੱਠ ਕਰਕੇ ਘਰ ਛੱਡ ਕੇ ਤੀਰਥਾਂ ਤੇ ਜਾ ਕੇ ਬਹਿ ਜਾਂਦੇ ਨੇ, ਉਹ ਮਨੁੱਖ ਬਿਲਕੁਲ ਭਰਮ ਵਿੱਚ ਭੁੱਲੇ ਨੇ ਤੇ ਭਟਕਣਾ ਵਿੱਚ ਪਏ ਰਹਿੰਦੇ ਨੇ। ਭਗਤ ਕਬੀਰ ਜੀ ਨੂੰ ਕਿਸੇ ਨੇ ਪ੍ਰਸ਼ਨ ਕੀਤਾ, ਕਹਿਣ ਲੱਗੇ ਜੇ ਕੋਈ ਪਰਮਾਤਮਾ ਦੀ ਪੂਜਾ ਛੱਡ ਕੇ ਪੱਥਰ ਦੀ ਪੂਜਾ ਕਰਦਾ ਹੈ ਤੇ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਭਾਵ ਪਰਮੇਸ਼ਰ ਨੂੰ ਤਾਂ ਪੂਜੇ ਨਾ, ਕਿਸੇ ਮੂਰਤੀ ਦੀ ਪੂਜਾ ਕਰਨ ਲੱਗ ਪਵੇ, ਪੱਥਰ ਦੀ ਪੂਜਾ ਕਰਨ ਲੱਗ ਪਵੇ। ਅੱਜ ਸਾਡੀ ਬਦਕਿਸਮਤੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ। ਪਰ ਸਿੱਖ ਕਹਿੰਦਾ ਸਤਿਗੁਰੂ ਜੀ ਤੁਸੀਂ ਸਾਨੂੰ ਮੜੀਆਂ ਤੇ ਜਾਣੋ ਰੋਕਦੇ ਹੋ, ਅਸੀਂ ਮਨ ਮਤ ਕਰਾਂਗੇ, ਅਸੀਂ ਤੁਹਾਡਾ ਸਰੂਪ ਉਹਨਾਂ ਥਾਵਾਂ ਤੇ ਜਾ ਕੇ ਪ੍ਰਕਾਸ਼ ਕਰਾਂਗੇ। ਪ੍ਰਭੂ ਭਗਤਾਂ ਨੇ ਮੂਰਤੀ ਪੂਜਾ ਤੋਂ ਪੱਥਰ ਪੂਜਾ ਤੋਂ ਵਿਵਰਜਿਤ ਕੀਤਾ ਸੀ, ਗੱਜ ਵੱਜ ਕੇ ਕਿਹਾ ਸੀ ਭਗਤ ਕਬੀਰ ਜੀ ਨੇ ਕਿ ਜਿਹੜੇ ਲੋਕ ਪਰਮਾਤਮਾ ਦੀ ਪੂਜਾ ਛੱਡ ਕੇ ਮੂਰਤੀ ਦੀ ਜਾਂ ਪੱਥਰਾਂ ਦੀ ਪੂਜਾ ਕਰਨਗੇ, ਕੇਵਲ ਮੈਂ ਹੀ ਨਹੀਂ ਕਹਿੰਦਾ, ਭਗਤ ਰਵਿਦਾਸ ਜੀ ਨੂੰ ਪੜ੍ਹ ਕੇ ਵੇਖ ਲਓ, ਉਹ ਵੀ ਇਸ ਗੱਲ ਨਾਲ ਸਹਿਮਤ ਨੇ ਕਿ ਉਹ ਮਨੁੱਖ ਦੋਜਕ ਤੋਂ ਨਰਕਾਂ ਤੋਂ ਨਹੀਂ ਬਚ ਸਕਣਗੇ। ਕਬੀਰ ਹਰ ਸੋਂ ਹੀਰਾ ਛਾੜ ਕੇ ਕਰੈ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ ਸਤ ਭਾਖੈ ਰਵਿਦਾਸ। ਇਹ ਸ਼ਲੋਕ ਭਗਤ ਕਬੀਰ ਜੀ ਦਾ ਹੈ ਤੇ ਵਿਚਾਰਧਾਰਾ ਭਗਤ ਰਵਿਦਾਸ ਜੀ ਦੀ ਹੈ। ਭਗਤ ਕਬੀਰ ਜੀ ਕਹਿੰਦੇ ਨੇ ਕਿ ਰੱਬ ਦੀ ਪੂਜਾ ਕਰੋ, ਪੱਥਰਾਂ ਦੀ, ਠਾਕੁਰਾਂ ਦੀ ਜਾਂ ਮੂਰਤੀ ਦੀ ਪੂਜਾ ਨਹੀਂ। ਉਹਨਾਂ ਦੇ ਬਚਨ ਨੇ ਕਬੀਰ ਪਾਹਨ ਪਰਮੇਸ਼ਰ ਕੀ ਆ। ਹੁਣ ਪੂਜਣਾ ਤਾਂ ਪਰਮੇਸ਼ਰ ਨੂੰ ਸੀ ਤੇ ਲੋਕ ਮੂਰਤੀ ਨੂੰ ਪੂਜਣ ਲੱਗ ਪਏ, ਪੱਥਰ ਨੂੰ ਪਰਮੇਸ਼ਰ ਕਹਿ ਕੇ ਪੂਜਣ ਲੱਗ ਪਏ, ਭਗਤ ਕਬੀਰ ਸਾਹਿਬ ਜੀ ਦੀ ਬਾਣੀ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੀ ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਸਿਧਾਂਤ ਹੈ, ਜੋ ਪਾਥਰ ਕੋ ਕਹਿਤੇ ਦੇਵ ਤਾਂ ਕੀ ਬਿਰਥਾ ਹੋਵੇ ਸੇਵ, ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ। ਭਗਤ ਕਬੀਰ ਸਾਹਿਬ ਨੇ ਬਚਨ ਕੇ ਕਹਿਣ ਲੱਗੇ ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ ਇਸ ਪਰਵਾਸੈ ਜੋ ਰਹੈ ਬੂਢੈ ਕਾਲੀ ਧਾਰ। ਕਹਿੰਦੇ ਜਿਹੜੇ ਰੱਬ ਨੂੰ ਛੱਡ ਕੇ ਅਲਪ ਸ਼ਕਤੀਆਂ ਦੀ, ਪੱਥਰਾਂ ਦੀ, ਮੂਰਤੀਆਂ ਦੀ ਪੂਜਾ ਕਰਨਗੇ, ਉਹਨਾਂ ਪਾਰ ਕੀ ਹੋਣਾ, ਸਗੋਂ ਡੂੰਘੇ ਪਾਣੀ ਵਿੱਚੋਂ ਡੁੱਬਣਗੇ। ਕਬੀਰ ਜੇ ਮਾਰਗ ਪੰਡਿਤ ਗਏ ਪਾਸ਼ੇ ਪਰੀ ਵਹੀਰ, ਇੱਕ ਅਵਕਟ ਘਾਟੀ ਰਾਮ ਕੀ ਤੇ ਚੜ੍ਹ ਰਹੋ ਕਬੀਰ। ਕਹਿੰਦੇ ਕਰਮ ਕਾਂਡੀਆਂ ਵੱਲ ਵੇਖ ਵੇਖ ਕੇ ਲੋਕ ਰਸਾਤਲ ਵੱਲ ਡਿੱਗਦੇ ਜਾ ਰਹੇ ਨੇ, ਪਰ ਪ੍ਰਭੂ ਭਗਤ ਕਬੀਰ ਪ੍ਰਭੂ ਦੇ ਸਿਮਰਨ ਵਾਲੀ ਉੱਚੀ ਘਾਟੀ ਵੱਲ ਤੁਰਦਾ, ਕਿਉਂਕਿ ਨਵਾਣ ਵਾਲੇ ਪਾਸੇ ਜਾਣਾ ਤੇ ਬੜਾ ਸੌਖਾ ਹੈ, ਪਰ ਪ੍ਰਾਪਤੀ ਸਫਲਤਾ ਤਾਂ ਹੀ ਹੈ ਜੇ ਅਵਕਟ ਘਾਟੀ ਤੇ ਚੜਾਂਗੇ, ਆਖਣ ਔਖਾ ਸਾਚਾ ਨਾਉਂ। ਪ੍ਰਭੂ ਦੇ ਨਾਮ ਨੂੰ ਜਪਣਾ ਬੜਾ ਔਖਾ ਹੈ, ਇਸ ਕਰਕੇ ਕਈ ਵਾਰ ਘਰ ਪਰਿਵਾਰ ਵਾਲੇ ਵੀ ਵਿਰੋਧ ਵਿੱਚ ਖੜ ਜਾਂਦੇ ਨੇ। ਭਗਤ ਕਬੀਰ ਸਾਹਿਬ ਜੀ ਜਦੋਂ ਸਤ ਸੰਗੀਆਂ ਨਾਲ ਮਿਲ ਕੇ ਪਰਮੇਸ਼ਰ ਦਾ ਨਾਮ ਜਪਦੇ ਤੇ ਕਈ ਵਾਰ ਉਹਨਾਂ ਦੇ ਘਰ ਪਰਿਵਾਰ ਵੱਲੋਂ ਵੀ ਗਿਲੇ ਸ਼ਿਕਵੇ ਕੀਤੇ ਜਾਂਦੇ ਕਿ ਨਾਮ ਜਪਣ ਵਾਲਿਆਂ ਨੂੰ, ਸਤ ਸੰਗੀਆਂ ਨੂੰ ਤਾਂ ਬੜੇ ਸਤਿਕਾਰ ਸਹਿਤ ਮੰਜੇ ਤੇ ਬਿਠਾਉਂਦੇ ਨੇ, ਤੇ ਜੇ ਅਸੀਂ ਪੁੱਛੀਏ ਵੀ ਆਪਾਂ ਕਿੱਥੇ ਬੈਠੀਏ ਤੇ ਸਾਨੂੰ ਇਸ਼ਾਰਾ ਕਰ ਦਿੰਦੇ ਨੇ ਵੀ ਧਰਤੀ ਤੇ ਸੱਥਰ ਵਿਛਾ ਕੇ ਤੁਸੀਂ ਸੌਂ ਜਾਓ। ਉਹਨਾਂ ਨੂੰ ਤਾਂ ਵਧੀਆ ਵਧੀਆ ਪਕਵਾਨ, ਰੋਟੀਆਂ ਤਿਆਰ ਕਰਕੇ ਛਕਾਉਂਦੇ ਨੇ, ਤੇ ਜਦੋਂ ਅਸੀਂ ਪੁੱਛੀਏ ਵੀ ਅਸੀਂ ਕੀ ਖਾਈਏ ਤੇ ਸਾਨੂੰ ਇਸ਼ਾਰਾ ਕਰ ਦਿੰਦੇ ਨੇ ਕਿ ਫਲਾਣੇ ਬਰਤਨ ਦੇ ਵਿੱਚ ਚਣੇ ਪਏ ਨੇ, ਚੱਬ ਕੇ ਗੁਜ਼ਾਰਾ ਕਰ ਲਵੋ। ਇੱਕ ਦੋਏ ਮੰਦਰ ਇੱਕ ਦੋਏ ਬਾਟ, ਹਮ ਕੋ ਸਾਥਰ ਉਨ ਕੋ ਖਾਟ, ਮੂੰਡ ਪਲੋਸ ਕਮਰ ਬੰਦ ਪੋਥੀ, ਹਮ ਕੋ ਚਾਬਨ ਉਨ ਕੋ ਰੋਟੀ। ਭਗਤ ਕਬੀਰ ਸਾਹਿਬ ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਦਾ, ਸਤਸੰਗੀਆਂ ਦਾ ਇੰਨਾ ਸਤਿਕਾਰ ਕਰਦੇ ਸਨ। ਮੂਰਤੀ ਪੂਜਾ ਨੂੰ ਜਦੋਂ ਕੋਈ ਫੁੱਲ ਅਰਪਣ ਕਰਕੇ ਭੋਗ ਲਵਾ ਕੇ ਪੂਜਾ ਕਰੇ ਤੇ ਭਗਤ ਕਬੀਰ ਸਾਹਿਬ ਨੇ ਉਸ ਨੂੰ ਅਗਿਆਨੀ, ਗਾਫਲਤਾ ਦੀ ਗੂੜੀ ਨੀਂਦ ਵਿੱਚ ਸੁੱਤਿਆਂ ਦੱਸਿਆ। ਭਗਤ ਕਬੀਰ ਸਾਹਿਬ ਦੇ ਬਚਨ ਨੇ ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਰਜੀਓ, ਭੁੱਲੀ ਮਾਲਨੀ ਹੈ ਇਉਂ ਸਤਿਗੁਰ ਜਾਗਤਾ ਹੈ ਦਿਓ।
ਉਹਨਾਂ ਦੇ ਬਚਨ ਨੇ ਵੀ ਜੇ ਮੰਨ ਵੀ ਲਵੋ ਵੀ ਤੁਹਾਡਾ ਵਿਸ਼ਵਾਸ ਹੈ ਵੀ ਫੁੱਲ ਤੋੜ ਕੇ ਪੱਤੇ ਤੋੜ ਕੇ ਅਸੀਂ ਪੂਜਾ ਕਰਦੇ ਹਾਂ ਅਤੇ ਤੁਹਾਡੀ ਸੰਸਕ੍ਰਿਤੀ ਦੇ ਮੁਤਾਬਕ ਬ੍ਰਹਮ ਪਾਤੀ ਬਿਸ਼ਨ ਡਾਰੀ ਫੂਲ ਸ਼ੰਕਰ ਦਿਓ ਤੀਨ ਦੇਵ ਪ੍ਰਤੱਖ ਤੋਰੈ ਕਰੈ ਕਿਸ ਕੀ ਸਿਓ। ਤੁਹਾਡੀ ਫਿਲਾਸਫੀ ਕਹਿੰਦੀ ਹੈ ਕਿ ਬ੍ਰਹਮਾ ਦਾ ਨਿਵਾਸ ਪੱਤਿਆਂ ਵਿੱਚ ਹੈ, ਵਿਸ਼ਨੂੰ ਦਾ ਨਿਵਾਸ ਟਾਹਣੀਆਂ ਵਿੱਚ ਹੈ ਅਤੇ ਸ਼ੰਕਰ ਦਾ ਸ਼ਿਵ ਦਾ ਨਿਵਾਸ ਫੁੱਲਾਂ ਵਿੱਚ ਹੈ, ਦੇਵਤੇ ਤੇ ਤੋੜ ਲਏ ਤੇ ਪੂਜਾ ਕਿਹਦੀ ਕਰਨੀ ਹੈ। ਇਸ ਕਰਕੇ ਮਾਲਨ ਭੁੱਲੀ ਜੱਗ ਭੁਲਾਨਾ ਹਮ ਭੁਲਾਨੇ ਨਾਹੀ। ਭਗਤ ਕਬੀਰ ਜੀ ਕਹਿੰਦੇ ਨੇ ਕਿ ਇੱਕ ਮਾਲਨ ਭੁੱਲ ਸਕਦੀ ਹੈ, ਜਗਤ ਦੇ ਲੋਕ ਵੇਖਾ ਵੇਖੀ ਇਹ ਭੁੱਲ ਕਰ ਸਕਦੇ ਨੇ, ਪਰ ਪ੍ਰਭੂ ਭਗਤ ਕਦੇ ਇਹ ਭੁੱਲ ਨਹੀਂ ਕਰਦੇ, ਕਿਉਂਕਿ ਗੁਰੂ ਅਮਰਦਾਸ ਜੀ ਦੇ ਬਚਨ ਨੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ। ਹੁਣ ਭਗਤ ਕਬੀਰ ਜੀ ਦੀ ਪਰਮੇਸ਼ਰ ਨਾਲ ਕਿਸ ਤਰ੍ਹਾਂ ਦੀ ਪ੍ਰੀਤ ਸੀ, ਉਹਨਾਂ ਦੇ ਬਚਨ ਨੇ ਮੇਰੇ ਮਾਲਕ ਜੀ ਮੇਰੇ ਤਨ ਤੇ ਆਰਾ ਚੱਲ ਜਾਵੇ, ਆਰੇ ਦੀ ਓਨੀ ਪੀੜਾ ਨਹੀਂ ਜਿੰਨੀ ਪੀੜਾ ਮੈਂ ਤੁਹਾਡੇ ਤੋਂ ਮੂੰਹ ਮੋੜ ਲਵਾਂ, ਤੁਸੀਂ ਮੇਰੇ ਵੱਲ ਕਰਵਟ ਕਰ ਲਵੋ, ਮੈਂ ਇਸ ਪੀੜਾ ਨੂੰ ਆਰੇ ਦੀ ਪੀੜਾ ਨਾਲੋਂ ਵੀ ਜ਼ਿਆਦਾ ਪੀੜਾ ਮੰਨਦਾ ਹਾਂ। ਇਹੀ ਕਾਰਨ ਕਿ ਸਤਿਗੁਰੂ ਜੀ ਦੇ ਸਿੱਖ ਭਾਈ ਮਤੀ ਦਾਸ ਜੀ ਨੇ ਆਪਣੇ ਆਪ ਨੂੰ ਆਰੇ ਨਾਲ ਤਾਂ ਚਰਵਾ ਲਿਆ, ਪਰ ਗੁਰੂ ਤੇਗ ਬਹਾਦਰ ਸਾਹਿਬ ਵਾਲੇ ਪਾਸੇ ਤੋਂ ਮੂੰਹ ਨਹੀਂ ਮੋੜਿਆ, ਬੇਮੁੱਖ ਨਹੀਂ ਹੋਏ, ਕਿਉਂਕਿ ਆਰੇ ਨਾਲ ਚੀਰੇ ਜਾਣ ਦੀ ਪੀੜਾ ਘੱਟ ਹੈ ਅਤੇ ਗੁਰੂ ਤੋਂ ਮੂੰਹ ਮੋੜ ਲੈਣਾ, ਪਰਮੇਸ਼ੁਰ ਤੋਂ ਮੂੰਹ ਮੋੜ ਲੈਣਾ, ਇਹਦੀ ਪੀੜਾ 'ਤੇ ਸਹਾਰੀ ਨਹੀਂ ਜਾ ਸਕਦੀ। ਭਗਤ ਕਬੀਰ ਸਾਹਿਬ ਦੇ ਬਚਨ ਨੇ ਕਰਵੱਤ ਭਲਾ ਨਾ ਕਰਵਟ ਤੇਰੀ। ਕਰਵੱਤ ਕਹਿੰਦੇ ਨੇ ਕਲਵੱਤਰ ਆਰੇ ਨੂੰ, ਸਾਡੇ ਤਨ 'ਤੇ ਆਰਾ ਚੱਲ ਜਾਵੇ ਇਹ ਤਾਂ ਚੰਗਾ, ਪਰ ਤੇਰੀ ਕਰਵਟ ਨਹੀਂ ਚੰਗੀ ਲੱਗਦੀ, ਤੂੰ ਸਾਡੇ ਵੱਲ ਆਪਣੀ ਕੰਢ ਕਰ ਲਵੇਂ, ਸਾਡੇ ਵੱਲ ਆਪਣੀ ਪਿੱਠ ਕਰ ਲਵੇਂ, ਮੂੰਹ ਨਾ ਕਰੇ, ਸਾਨੂੰ ਤੂੰ ਬੁਲਾਵੇਂ ਨਾ, ਇਹ ਤਾਂ ਦੁੱਖ ਬੜਾ ਵੱਡਾ। ਕਰਵੱਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਜੋ ਤਨ ਚੀਰੈ ਅੰਗ ਨ ਮੋਰੋਂ, ਪਿੰਡ ਪਰੈ ਤੋ ਪ੍ਰੀਤ ਨ ਤੋਰੋਂ, ਹਮ ਤੁਮ ਬੀਚ ਪਇਓ ਨਹੀਂ ਕੋਈ, ਤੁਮੈ ਸੁਕੰਤ ਨਾਰ ਹਮ ਸੋਈ। ਹੇ ਪ੍ਰਭੂ, ਤੇਰਾ ਤੇ ਸਾਡਾ ਰਿਸ਼ਤਾ ਇਸ ਤਰ੍ਹਾਂ ਦਾ ਜਿਵੇਂ ਪਤੀ ਤੇ ਪਤਨੀ ਦਾ ਰਿਸ਼ਤਾ, ਪਤੀ ਤੇ ਪਤਨੀ ਦੇ ਰਿਸ਼ਤੇ ਦਰਮਿਆਨ ਹੋਰ ਕੋਈ ਨਹੀਂ ਆਉਂਦਾ, ਬਿਲਕੁਲ ਇਸੇ ਤਰ੍ਹਾਂ ਹਮ ਤੁਮ ਬੀਚ ਪਇਓ ਨਹੀਂ ਕੋਈ, ਤੁਮੈ ਸੁਕੰਤ ਨਾਰ ਹਮ ਸੋਈ। ਇਸ ਤਰ੍ਹਾਂ ਪ੍ਰਭੂ ਭਗਤ ਭਗਤ ਕਬੀਰ ਸਾਹਿਬ ਜੀ ਨੇ ਇੱਕ ਪਰਮੇਸ਼ੁਰ ਦੀ ਭਗਤੀ ਅਤੇ ਉਹਨਾਂ ਦੇ ਨਾਲ ਜਦੋਂ ਪ੍ਰੇਮ ਕਰਦੇ ਅਤੇ ਉਹਨਾਂ ਨੇ ਆਪਣੇ ਜੀਵਨ ਦਾ ਮੁੱਖ ਉਦੇਸ਼ ਹੀ ਇਹ ਦੱਸਿਆ ਕਿ ਅਸੀਂ ਇਸ ਜੀਵਨ ਦੇ ਵਿੱਚ ਕੇਵਲ ਇੱਕ ਪਰਮੇਸ਼ੁਰ ਨੂੰ ਪ੍ਰਾਪਤ ਕਰਨਾ। ਕਹਿ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨ ਭਵਜਲ ਫੇਰਾ। ਜਾਤ ਪਾਤ ਦੇ ਵਿਰੁੱਧ ਭਗਤ ਕਬੀਰ ਸਾਹਿਬ ਨੇ ਆਵਾਜ਼ ਬੁਲੰਦ ਕੀਤੀ, ਕਹਿਣ ਲੱਗੇ ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਹਮ ਕਤ ਲੋਹੂ ਤੁਮ ਕਤ ਦੂਧ। ਹੇ ਬ੍ਰਾਹਮਣ, ਜੇ ਤਾਂ ਤੇਰੀਆਂ ਨਾੜਾਂ ਦੇ ਵਿੱਚ ਦੁੱਧ ਹੈ ਤੇ ਸਾਡੀਆਂ ਨਾੜਾਂ ਵਿੱਚ ਲਹੂ ਹੈ, ਫਿਰ ਤਾਂ ਤੂੰ ਬ੍ਰਾਹਮਣ ਹੋ ਗਿਆ, ਅਸੀਂ ਸ਼ੂਦਰ ਹੋ ਗਏ। ਪਰ ਜੇ ਤੇਰੀਆਂ ਨਾੜਾਂ ਵਿੱਚ ਵੀ ਲਹੂ ਹੈ ਤੇ ਸਾਡੀਆਂ ਨਾੜਾਂ ਵਿੱਚ ਵੀ ਲਹੂ ਹੈ, ਤੇ ਫਿਰ ਕੌਣ ਬ੍ਰਾਹਮਣ ਤੇ ਕੌਣ ਸ਼ੂਦਰ? ਕਹਿਣ ਲੱਗੇ ਕਹੋ ਕਬੀਰ, ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਈਅਤ ਹੈ ਹਮਾਰੈ। ਜਿਹੜਾ ਬ੍ਰਹਮ ਨਾਲ ਜੁੜ ਗਿਆ ਉਹ ਅਸਲ ਵਿੱਚ ਬ੍ਰਾਹਮਣ ਹੈ, ਭਾਵੇਂ ਉਹ ਜੁਲਾਇਆਂ ਦੀ ਕੁੱਲ ਵਿੱਚ ਪੈਦਾ ਹੋਇਆ, ਭਾਵੇਂ ਉਹ ਕਿਸੇ ਬ੍ਰਾਹਮਣ ਦੀ ਕੁੱਲ ਵਿੱਚ ਪੈਦਾ ਹੋਇਆ। ਜਿਹੜਾ ਬ੍ਰਹਮ ਨਾਲ ਜੁੜ ਜਾਂਦਾ ਉਹਨੂੰ ਅਸਲ ਵਿੱਚ ਬ੍ਰਾਹਮਣ ਅਖਵਾਉਣ ਦਾ ਹੱਕ ਹੈ, ਕੋਈ ਜਾਤ ਕਰਕੇ, ਇਲਾਕੇ ਕਰਕੇ, ਕਿਸੇ ਘਰਾਣੇ ਕਰਕੇ ਉੱਚਾ ਤੇ ਨੀਵਾਂ ਨਹੀਂ। ਇਹ ਭਗਤ ਕਬੀਰ ਸਾਹਿਬ ਦੀ ਉਦਾਹਰਨ ਹੈ। ਉਹਨਾਂ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਵੇਖੋ ਹਲਦੀ ਦਾ ਰੰਗ ਪੀਲਾ, ਆਟੇ ਦਾ ਰੰਗ ਚਿੱਟਾ, पर जदों दोवें आपस विच मिलदे ने हल्दी अपना पीला रंग छड़ दिंदी है, आटा चिट्टा रंग छड़ दिंदा है, दोवें मिलके एक नवा रंग पैदा करदे ने जिन्हूं आपां लाल रंग कहने। भगत कबीर साहब दे बचन ने कबीर हरदी पीयरी, हल्दी पीले रंग दी है, चूना उजल पाए, चूना दा अर्थ हुंदा है आटा, वो चिट्टे रंग दा है, राम स्नेही तौ मिलै दोनों बरन गवाए। कहिंदे जिवें आटा ते हल्दी मिलके दोवें आपो अपना रंग छड के एक नवा रंग पैदा करदे ने लाल रंग। कहिंदे इसे तरह जदों परमेश्वर दे प्यारे मिलके बैठदे ने उच्ची जात वाला अपनी उच्ची जात दा हंकार छड दिंदा है, ते जिहड़ा नीवी कुल विच पैदा होया होवे उह अपना नीवी कुल दी हीण भावना नूं दूर करके इको सतसंग विच बैठ के वह परमेश्वर की आराधना करते ने। कबीर हरदी पी रतन हरै चून चिहन ना रहाए, बलहारी इस प्रीत को जे जात वर्ण कुल जाए। कहिंदे मैं उस प्रीत तो बलहार जावां जिथे जात वर्ण कुल देश भेस इस तो उपर उठ के एक प्रभु दे रंग विच रंगे जाके मालक दी बंदगी ते सिमरन दे विच प्रभु प्यारे जुड़दे ने। जदों गुरु कलगीधर पातशाह ने खालसे दी साजना कीती ते पंजा प्यारियां दी पंज सुचे मोतियां दी जेड़ी माला है वो भी वेखो, वो पंजे ना तां एक इलाके दे सन, ना एक जात दे, वो वक्रे वक्रे घराणियां नाल संबंध रखण वाले सन। इस करके गरीब नवाज जी धन गुरु नानक साहब जी ने भाई लालो जी दे घर जा के ये आवाज़ बुलंद कीती सी, नीचा अंदर नीच जात, नीची हूँ अत नीच, नानक तिन कै संग साथ, वड्यां स्यों क्या रीस, जिथे नीच संभालियन तिथे नदर तेरी बख्शीस। भगत कबीर साहब ने उन्हां लोकां दी संस्कृति दे मुताबिक एक साखी का भी हवाला दिता, कहन लगे भी एक पासे तां तुसीं इह साखी सुणाउंदे हो कि कृष्ण जी उच्च जाति दे लोकां नूं राज घराणियां नूं छड के एक दासी सुत गरीब बिदर दे घर गए, ते जदों दुरयोधन औखा हो के बोलन लगा भी तुसीं साडी तुहीन कीती है, तुसीं साडे राज महल छड के उच्च घराणे छड के एक गरीब दी झौंपड़ी वे जा के रात कटी, ते कृष्ण जी ने अगों उत्तर दिता कहन लगे भी जेड़ा प्रेम बिदर दे हिरदे विच सी ओ तुहाडे अंदर मैनू दिखाई नहीं दिता, ते मैनू कोई विपता नहीं पई कि मैं तुहाडे घर आ के रात कटां। भगत कबीर साहब ने साखी का हवाला दे के कहा भी नाले तां तुसी ये साखी सुणाउंदे हो ते नाले गरीबां नाल वितकरा करदे हो, नफरत करदे हो, तुसी कृष्ण जी की खुशी किवें लै सकदे हो, ਉਹ ਤਾਂ ਉੱਚ ਜਾਤੀ ਦੇ ਲੋਕਾਂ ਨੂੰ ਛੱਡ ਕੇ ਰਾਜ ਘਰਾਣੇ ਛੱਡ ਕੇ ਇੱਕ ਗਰੀਬ ਦੇ ਘਰ ਜਾ ਕੇ ਠਹਿਰੇ। ਕਹਿੰਦੇ ਜਿਸ ਪਰਮਾਤਮਾ ਨਾਲ ਮੈਂ ਜੁੜਿਆ ਨਾ ਉਹ ਤੇ ਕਦੇ ਵੀ ਕਿਸੇ ਦੀ ਜਾਤ ਨਹੀਂ ਮੰਨਦਾ। ਭਗਤ ਕਬੀਰ ਸਾਹਿਬ ਦੇ ਬਚਨ ਕਹਿਣ ਲੱਗੇ ਤੁਸੀਂ ਕਹਿੰਦੇ ਹੋ ਨਾ ਕਿ ਇਸ ਤਰ੍ਹਾਂ ਕਿਹਾ ਗਿਆ, ਕੌਣ ਤੁਮਾਰੇ ਆਵੈ ਰਾਜਨ, ਕੌਣ ਤੁਮਾਰੇ ਆਵੈ। ऐसो पाओ बिदर को देखियो, ऐसो पाओ बिदर को देखियो, ओहो गरीब मोहे पावै, ओहो गरीब मोहे पावै, कहन लगे हस्ती देख भरम ते भूला श्री भगवान ना जानिया, तुमरो दूध बिदर को पानो अमृत कर मैं मानिया। कहन लगे ताड़ी साखी यही है ना कि खीर समान साग मैं पाया गुण गावत रैन बिहानी। केंदे हुण जिस प्रभु नाल मैं जुड़िया उहदे बारे सुनो, कबीर को ठाकुर अनद बनोदी जात ना काहू की मानी। ਕਹਿੰਦੇ ਤੇ ਕੇਵਲ ਇੱਕ ਬਿਦਰ ਦੀ ਸਾਖੀ ਹੈ, ਮੇਰਾ ਪ੍ਰਭੂ ਤੇ ਸਦਾ ਹੀ ਗਰੀਬ ਨਿਵਾਜ ਹੈ, ਉਹ ਤੇ ਕਦੇ ਕਿਸੇ ਦੀ ਜਾਤ ਨਹੀਂ ਮੰਨਦਾ। इस करके मैं उस प्रभु नाल जुड़िया जेड़ा समुची मनुखता नू पैदा करन वाला अवल अल्ला नूर उपाया कुदरत के सब बंदे एक नूर ते सब जग उपजिया कौन भले को मंदे एते औरत मर्दा साजे ए सब रूप तुम्हारे कबीर पूंगरा राम अल्ला का सब गुर पीर हमारे। हुण इन्ना समा नहीं कि आपां विस्तार वे जा सकीए, मुख वाक दी विचार भी आप संगतां नाल सांझी करनी है। भगत कबीर साहब जिन्हां ने पावन बाणी दे राही सानू एक परमेशर नाल जुड़न दी प्रेरणा कीती है, जात पात ऊच नीच अते छूत छात तों उपर उठ के भरातरी भाव नैतिक कदरां कीमतां अते सदाचारक गुण सानू धारण करन लई प्रेरित कीता है। उन्हां दे अज आगमन दिहाड़े दी फिर एक बार सारियां संगतां नू बहुत बहुत वधाई। आओ हुण सतगुरु साहिब जी दे बख्शे होए पावन मुख वाक दी विचार सरवण करिए।
सतनाम श्री वाहे गुरु साहिब जी, जैत सरी महला चौथा कार दूजा।
ये पावन गुर शब्द जैत श्री राग अंदर चौथे पातशाह दीन दुनीन दे थम धन धन गुरु रामदास जी का उचारण किया होया, जिन्हों दूसरे घर विच गाउण दी हिदायत की है।
एक ओंकार सतगुर प्रसाद।
संखेप दे विच मंगल है कि प्रभु एक है, वह सारे संसार विच व्यापक सत स्वरूप होण करके ओदी प्राप्ति भी सच्चे गुरु दे राही ही हुंदी है।
हर हर सिमरहो अगम अपारा।
भाई सदा ही उस अगम अपर अपार प्रभु नू सिमरना चाहिदा है जिहदे बराबर होर इस दुनिया दे विच कोई नहीं। ओदी बंदगी करनी चाहिदी है, ओदी आराधना करनी चाहिदी है।
जिस सिमरत दुख मिटै हमारा।
जिस प्रभु नू सिमरन दे नाल साडे जीवन दा सब तों वड्डा जेड़ा विछोड़े वाला दुख है ओह वी मिट जांदा, क्योंकि दुख विछोड़ा एक दुख भूख एक दुख सख्त वार जम दूत। साहब जी कह रहे ने दुख तदे जां विसर जावै भुख व्यापै बहु बिद धावै। सो ए वी दुख जेड़ा वो दूर हो जांदा है मालक नू सिमरन दे नाल।
हर हर सतगुर पुरख मिलावो गुर मिलिया सुख होई राम।
हे मेरे प्रभु कृपा करो सानू सतगुरु महापुरख नाल मिला देवो, क्योंकि गुरु नू मिलके ही सानू आत्मक सुख प्राप्त हुंदा है।
हर गुण गावो मीत हमारे।
साडे मित्र तू भी हमेशा प्रभु दे गुण गाया कर।
हर हर नाम रखो उर तारे।
सदा ही हरी नाम नू अपने हिरदे विच वसा के रखो।
हर हर अमृत बचन सुनावो गुर मिलिया प्रगट होई राम।
हे भाई सदा ही सानू परमेश्वर दे आत्मक जीवन देण वाले बचन सुनाउणे करो, क्योंकि गुरु नू मिलके हिरदे दे विच परिपूर्ण परमेश्वर प्रगट हो जांदा है। ते ओनू प्रगट करन दा इक्को तरीका है कि ओदे गुण गाउणे चाहीदे ने। भगत कबीर साहब जी ने भी जदों सुनिया कि बनारस दी धरती नू ये मन्या जांदा सी भी जेड़ा उत्थे प्राण त्यागेगा वह मुक्त होवेगा, मगहर दी कलराठी धरती नू सराफी धरती मन्या गया भी जेड़ा उत्थे प्राण त्यागेगा वह नरकां नू जावेगा टेढ़ियां मेढ़ियां जूनां विच पवेगा। पर भगत कबीर साहब ने यह दसण लई भी जदों नाम जपण लग पईए फिर किते भी होईए, नाम जपण वाला किते भी जन्म लवे किते भी प्राण त्यागे वो ते मुक्ती है। ये भगत कबीर साहब दे बचन ने, कोई गावै को सुनै हर नामा चित लाए, कहो कबीर संसा नहीं अंत परम गत पाए, लोग जानै ये गीत है ये तो ब्रह्म विचार। केंदे बाणी नू केवल गीत ना समझ लियो, ਇਹ ਤਾਂ ਬ੍ਰਹਮ ਦੀ ਵਿਚਾਰਧਾਰਾ ਹੈ, ਜੋ ਇਹਦੇ ਵਿੱਚ ਕਿਹਾ ਉਹ ਬਿਲਕੁਲ ਸੱਚ ਜੇ। ਇਹ ਭਗਤ ਕਬੀਰ ਸਾਹਿਬ ਦੇ ਬਚਨ ਨੇ ਵੀ ਜੇ ਹੁਣ ਮਨੁੱਖ ਹੋ ਕੇ ਰੱਬ ਨੂੰ ਨਾ ਜਪਿਆ ਤੇ ਫਿਰ ਅਗਲੇ ਜਨਮ ਵਿੱਚ ਕਿਵੇਂ ਜਪੋਗੇ, ਜਦੋਂ ਪਸ਼ੂ ਬਣ ਗਏ, ਚਾਰ ਲੱਤਾਂ ਹੋਣਗੀਆਂ, ਸਿੰਘ ਹੋਣਗੇ, ਉੱਠਦਿਆਂ ਬਹਿੰਦਿਆਂ ਡੰਡਿਆਂ ਦੀ ਮਾਰ ਪਵੇਗੀ, ਚਾਰ ਪਾਮ ਦੋਏ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ, ਸਾਰੋ ਦਿਨ ਡੋਲਤ ਬਨ ਮਈਆ, ਅਜੋ ਨਾ ਪੇਟ ਅਗਈ ਹੈ, ਜਨ ਭਗਤਨ ਕਾ ਕਹਿਆ ਨਾ ਮਾਨੋ, ਕੀਓ ਆਪਣੋ ਪਈ ਹੈ। ਕਹਿੰਦੇ ਜਿਨ੍ਹਾਂ ਨੇ ਭਗਤਾਂ ਦਾ ਕਿਹਾ ਨਾ ਮੰਨਿਆ, ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ ਵੀ ਗੁਰੂ ਸਾਹਿਬ ਨੇ ਕਿਹਾ ਸੀ ਸਿੱਖੋ ਮੜੀਆਂ ਨੂੰ ਨਾ ਪੂਜਿਓ, ਤੇ ਸਿੱਖ ਕਹਿੰਦਾ ਸਤਿਗੁਰੂ ਤੁਸੀਂ ਸਾਨੂੰ ਮੜੀਆਂ ਦੀ ਪੂਜਾ ਕਰਨ ਤੋਂ ਰੋਕਦੇ ਹੋ, ਅਸੀਂ ਤੁਹਾਡਾ ਸਰੂਪ ਉੱਥੇ ਲੈ ਕੇ ਜਾਵਾਂਗੇ। ਇਸੇ ਤਰ੍ਹਾਂ ਪ੍ਰਭੂ ਭਗਤਾਂ ਨੇ ਕਿਹਾ ਕਿ ਪੱਥਰ ਦੀ ਪੂਜਾ, ਮੂਰਤੀ ਦੀ ਪੂਜਾ ਨਹੀਂ ਕਰਨੀ, ਤੇ ਲੋਕ ਕਹਿੰਦੇ ਅਸੀਂ ਤੁਹਾਡੀਆਂ ਮੂਰਤਾਂ ਬਣਾ ਕੇ ਪੂਜਾਂਗੇ। ਬਿਲਕੁਲ ਉਲਟ ਕਰਮ ਆਪਾਂ ਕਰਦੇ ਪਏ ਹਾਂ, ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜਨ ਭਗਤਨ ਕਾ ਕਹਿਆ ਨਾ ਮਾਨੋ, ਕੀਓ ਆਪਣੋ ਪਈ ਹੈ। ਭਗਤ ਕਬੀਰ ਸਾਹਿਬ ਜੀ ਨੇ ਸਾਰੀ ਉਮਰ ਬਨਾਰਸ ਦੀ ਧਰਤੀ ਤੇ ਗੁਜ਼ਾਰੀ, ਤੇ ਅਖੀਰਲੇ ਸਮੇਂ ਜਾ ਕੇ ਮਗਰ ਦੀ ਧਰਤੀ ਤੇ ਬੈਠ ਗਏ। ਲੋਕ ਗੱਲਾਂ ਕਰਨ ਲੱਗੇ, ਕਹਿਣ ਲੱਗੇ ਭਗਤ ਕਬੀਰ ਸਾਹਿਬ ਵੇਖੋ ਉਲਟਾ ਕਰਮ ਕਰ ਰਹੇ ਨੇ, ਇਹ ਤਾਂ ਇਸ ਤਰ੍ਹਾਂ ਜਿਵੇਂ ਕੋਈ ਮਛਲੀ ਪਾਣੀ ਤੋਂ ਬਾਹਰ ਆ ਕੇ ਕਵੇ ਮੈਂ ਜੀਵਤ ਰਹਾਂਗੀ, ਕਿਵੇਂ ਰਹਿ ਸਕਦੀ ਹੈ। ਜਿਉਂ ਜਲ ਛੋੜ ਬਾਹਰ ਭਇਓ ਮੀਨਾ, ਪੂਰਬ ਜਨਮ ਹੋ ਤਪ ਕਾਹੀਨਾ, ਅਬ ਕਉ ਰਾਮ ਕਵਨ ਗਤ ਮੋਰੀ, ਤਜੀਲੇ ਬਨਾਰਸ ਮਤ ਭਈ ਥੋਰੀ, ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉੱਠ ਆਇਆ, ਬਹੁਤ ਬਰਸ ਤਪ ਕੀਆ ਕਾਂਸ਼ੀ, ਮਰਨ ਪਇਆ ਮਗਹਰ ਕੀ ਬਾਸੀ, ਕਾਂਸ਼ੀ ਮਗਹਰ ਸਾਮ ਵਿਚਾਰੀ, ਓਸ਼ੀ ਭਗਤ ਕੈਸੇ ਉੱਤਰ ਸੁਪਾਰੀ। ਉਦੋਂ ਭਗਤ ਕਬੀਰ ਸਾਹਿਬ ਨੇ ਬਚਨ ਕਹੇ ਸਨ, ਹਰ ਕਾ ਸੰਤ ਮਰੈ ਹੜੰਬੈ। ਕਹਿਣ ਲੱਗੇ ਜੇ ਕੋਈ ਹਰੀ ਦਾ ਸੇਵਕ ਮਗਹਰ ਦੀ ਧਰਤੀ ਤੇ ਵੀ ਪ੍ਰਾਣ ਤਿਆਗੇ, ਸਗਲੀ ਸੈਨ ਤਰਾਈ ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਾਂਚਿਆ ਜਾਈ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ, ਜਬ ਤਬ ਅਬ ਕਬ ਤੂੰ ਹੀ ਤੂੰ ਹੀ, ਮੈਂ ਤੋ ਪ੍ਰਸਾਦ ਸੁਖੀ ਸਦ ਹੀ, ਤੋਰੇ ਭਰੋਸੇ ਮਗਹਰ ਬਸਿਆ, ਮੇਰੇ ਮਾਂ ਤਨ ਕੀ ਤਪਸ ਮਟਾਈ। ਕਹਿਣ ਲੱਗੇ ਪਹਿਲੇ ਦਰਸ਼ਨ ਮਗਹਰ ਪਾਇਓ, ਪੁਨ ਖਾਂਸ ਕਾਂਸ਼ੀ ਬਸੇ ਆਈ। ਉਦੋਂ ਭਗਤ ਕਬੀਰ ਸਾਹਿਬ ਜੀ ਨੇ ਇਹ ਸਿਧਾਂਤ ਦਿੱਤਾ ਸੀ, ਕਹਿਣ ਲੱਗੇ ਜਿਹੜਾ ਮਨ ਦਾ ਕਠੋਰ ਹੈ, ਬੇਮੁੱਖ ਹੈ, ਉਹ ਤੇ ਭਾਵੇਂ ਬਨਾਰਸ ਵੀ ਪ੍ਰਾਣ ਤਿਆਗ ਦੇਵੇ, ਉਹ ਨਰਕਾਂ ਤੋਂ ਨਹੀਂ ਬਚ ਸਕਦਾ। ਹਰੀ ਦਾ ਸੇਵਕ ਮਗਹਰ ਹੜੰਬੇ ਕਲਰਾਠੀ ਸਰਾਫੀ ਧਰਤੀ ਤੇ ਵੀ ਪ੍ਰਾਣ ਤਿਆਗੇ, ਉਹ ਤੇ ਕਈ ਕੁਲਾਂ ਨੂੰ ਪਾਰ ਕਰ ਜਾਂਦਾ। ਇਹ ਭਗਤ ਕਬੀਰ ਸਾਹਿਬ ਨੇ ਬਾਣੀ ਵਿੱਚ ਸਾਨੂੰ ਸਿਧਾਂਤ ਦਿੱਤਾ ਕਿ ਨਾਮ ਜਪਣ ਵਾਲਾ ਜਿੱਥੇ ਵੀ ਬੈਠੇ, ਉਹਨਾਂ ਦੇ ਬਚਨ ਨੇ ਕਿ ਦੇਹੀ ਕਿਸਕੀ ਵਾਪਰੀ, ਪਵਿੱਤਰ ਹੋਏ ਗੋ ਗ੍ਰਾਮ। ਇੱਕ ਸਰੀਰ ਦੀ ਕੀ ਗੱਲ ਕਰਦੇ ਹੋ, ਨਗਰਾਂ ਦੇ ਨਗਰ ਪਵਿੱਤਰ ਹੋ ਜਾਂਦੇ ਨੇ ਜਦੋਂ ਕੋਈ ਸਿਧਾਂਤ ਤੇ ਪਹਿਰਾ ਦੇਣ ਵਾਲਾ, ਜਦੋਂ ਕੋਈ ਨਾਮ ਜਪਣ ਵਾਲਾ, ਪ੍ਰਭੂ ਦੀ ਬੰਦਗੀ ਕਰਨ ਵਾਲਾ ਲੋਕਾਂ ਨੂੰ ਪ੍ਰੇਰ ਕੇ ਆਪਣੇ ਮਗਰ ਲਾ ਕੇ ਪਰਮੇਸ਼ਰ ਦੇ ਸਿਧਾਂਤ ਨੂੰ, ਪ੍ਰਭੂ ਦੇ ਮਾਰਗ ਨੂੰ ਦ੍ਰਿੜ ਕਰਵਾ ਦੇਵੇ, ਤੇ ਜਦੋਂ ਕੋਈ ਕਰਮ ਕਾਂਡਾਂ ਵਿੱਚ, ਵਹਿਮਾਂ ਭਰਮਾਂ ਵਿੱਚ, ਪਖੰਡਾਂ ਵਿੱਚ ਖਚਤ ਹੋ ਜਾਵੇ, ਉਹ ਨਰਕਾਂ ਤੋਂ ਨਹੀਂ ਜੇ ਬਚ ਸਕਦਾ। ਕਬੀਰ ਗੰਗਾ ਤੀਰ ਜੋ ਘਰ ਕਰੈ, ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੈ ਕਬੀਰ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਸ਼ੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਇਸ ਕਰਕੇ ਧੰਨ ਗੁਰੂ ਰਾਮਦਾਸ ਜੀ ਵੀ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਗੁਰੂ ਦੇ ਰਾਹੀਂ, ਗੁਰੂ ਦੀ ਸਿੱਖਿਆ ਤੇ ਚੱਲ ਕੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਾ ਲਈਏ ਤੇ ਪ੍ਰਭੂ ਜੀ ਪ੍ਰਗਟ ਹੋ ਜਾਂਦੇ ਹਨ।
ਮਧਸੂਦਨ ਹਰ ਮਾਧੋ ਪ੍ਰਾਨਾ,
ਮਧਸੂਦਨ ਮਧ ਨਾਮ ਦੈਂਤ ਨੂੰ ਮਾਰਨ ਵਾਲੇ ਭਾਵ ਹੈ, ਸਾਡੇ ਜੀਵਨ ਦੇ ਵਿੱਚੋਂ ਹੰਕਾਰ ਰੂਪੀ ਦੈਨ ਦਾ ਨਾਸ਼ ਕਰਨ ਵਾਲੇ ਪ੍ਰਭੂ ਜੀ, ਤੁਸੀਂ ਸਾਡੇ प्राणा दे आसरे इस माया दे मालक पति हो।
मेरा मन तन अमृत मीठ लगाना,
मेरे मन विच मेरे हिरदे विच तुहाडा नाम मिठा लग रहा है।
हर हर दया करो गुर मेलो, पुरख निरंजन सोई राम।
सानू दया करो, कृपा करो मालक जी, जेड़ा गुरु मोह माया तो निर्लेप होवे ते सानू भी किरत करदियां नू, धंदियां विच रहिंदियां नू, माया विच रहिंदे जीवां नू इस प्रभाव तो उपर करके तुहाडे नाल जोड़ दवे। निरंजन अवस्था दा जेड़ा मालक होवे ऐसा गुरु सानू जिंदगी दे विच मिला दिओ, भाव उस सतगुरु दे चरणां नाल जुड़ करके।
हर हर नाम सदा सुख दाता,
सतगुरु गुरु रामदास जी कृपा कर रहे ने भाई, परमेश्वर दा नाम सदा ही सुखां दा दाता है।
हर कै रंग मेरा मन राता,
इस करके हरि परमात्मा दे प्रेम विच मेरा मन सदा जुड़ गया, रत्या गया, भाव हरी दे रंग विच रंगिया गया, प्रभु दे प्रेम रंग विच जुड़ गया।
हर हर महापुरख गुर मेलो, गुर नानक नाम सुख होई राम।
हे प्रभु तुसी कृपा करो सानू गुरु महापुरख नाल मेल दियो, तां कि हे नानक गुरु दे राही ही परमेश्वर दा नाम जप के सानू आत्मक सुख प्राप्त हो सकदा है। भगत कबीर साहब ने भी यही विचारधारा दिती है, कबीर सूख ना एह जुग करें जो बहुते मीत, जो चित राखें एक स्यों ते सुख पावै नीत। उन्हां दे बचन ने कबीर तां स्यों प्रीत कर जाको ठाकुर राम, पंडित राजे भूपति आवै कौने काम। को हर समान नहीं राजा ए भूप सब दिव चार के, झूठे करत दवाजा जो सुख प्रभ गोबिंद की सेवा, सो सुख राज न लई है। उन्हां दे ए इनकलाबी बचन ने कि जेड़ा सुख एक भगत दे हिरदे विच है वह किसी राज भाग दे विचों भी प्राप्त नहीं हो सकता। इस करके प्रभु भगतां ने एक सुर विच हो के सानू सारिआं नूं परिपूर्ण परमात्मा जो सानू सारिआं नूं पैदा करन वाला जो व्यापक है उहदे नाल जुड़न दी सानू प्रेरणा कीती है। ते जे प्रभु नालों टुट के अल्प शक्तियां नाल जुड़ांगे ये साडी डिमोशन है, असीं थल्ले आवांगे, डिग पवांगे, रसातल विच चले जावांगे। प्रभु सब तों वड्डा है, मैं पेख्यो री ऊचा मोहन सब ते ऊचा, उस उच्चे नाल जुड़ांगे ते उच्चियां होवांगे, सचखंड की प्राप्ति होवेगी। ते जे नीवे चले जावांगे ते नीवा नरक हुंदा, नीवा रसातल हुंदा, नाओ तेरा निरंकार है नाए लया नरक ना जाइए। कवन नरक क्या सुर्ग बचारा, संतन दोऊ राधे हम काहू की कान न कटते अपने गुर प्रसादे। सतगुरु कृपा करन पावन पवित्र गुरु शब्द की विचार करदियां प्रभु भगत भगत कबीर साहब जी दे बख्शिश कीते हुए सिधान दी विचार करदिया बहुत प्रकार दियां भुल्लां हो जांदियां हन। सतगुरु जी आप संगतां खिमा करन दे समर्थ होईयां भुल्लां तो खिमा कर देना। श्रोमणी गुरद्वारा प्रबंधक कमेटी अते सचखंड श्री हरिमंदर साहब दे समुचे प्रबंध वल्लों सारियां संगतां नूं फिर एक बार प्रभु भगत भगत कबीर साहब जी दे आगमन दिहाड़े दी बहुत बहुत वधाई। श्रोमणी गुरद्वारा प्रबंधक कमेटी दे प्रधान साहब वल्लों जथेदार अवतार सिंह जी उन्हां ने जो निर्णा लिया कि दीवान हाल गुरद्वारा श्री मंजी साहब विखे श्रोमणी गुरद्वारा प्रबंधक कमेटी वल्लों प्रभु भगतां दे जो आगमन दिहाड़े ने वो संगतां दे सहयोग नाल मनाए जाया करनगे, उसे ही लड़ी दे दौरान अज भगत कबीर साहब जी का आगमन दिहाड़ा मनाते हुए 9:30 श्री गुरु ग्रंथ साहब महाराज जी की पवित्र बाणी दे जो अखंड पाठ साहब के प्रवाह चल रहे ने संपूर्णता होवेगी, उपरंत गुरबाणी का कीर्तन अते अरदास राही प्रभु भगतां नूं अपना अकीदा भेट किया जाएगा। ਕਿਉਂਕਿ ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੌਤ ਵਿਧਾਤਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਫਿਰ ਇੱਕ ਵਾਰ ਸਰਵਣ ਕਰੀਏ।
ਹਰ ਹਰ ਨਾਮ ਸਦਾ ਸੁਖਦਾਤਾ, ਹਰ ਕੈ ਰੰਗ ਮੇਰਾ ਮਨ ਰਾਤਾ, ਹਰ ਹਰ ਮਹਾਂਪੁਰਖ ਗੁਰ ਮੇਲੋ, ਗੁਰ ਨਾਨਕ ਨਾਮ ਸੁਖ ਹੋਈ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।